ਵਾਰ 9 ਦੀ ਪਹਿਲੀ ਪੌੜੀ ਵਿਖੇ ਪਵਿੱਤਰ ਬਚਨ ਉਚਾਰਨ ਕਰ ਰਹੇ ਹਨ। ਗੁਰਮੂਰਤ ਪੂਰਨ ਬ੍ਰਹਮ ਅਬਗਤ ਅਬਨਾਸੀ ਪਾਰ ਬ੍ਰਹਮ ਗੁਰ ਸ਼ਬਦ ਹੈ ਸਤ ਸੰਗ ਨਿਵਾਸੀ ਸਾਧ ਸੰਗਤ ਸੱਚ ਖੰਡ ਹੈ ਭਾਉ ਭਗਤ ਅਭਿਆਸੀ ਚਹੁ ਵਰਨਾ ਉਪਦੇਸ਼ ਕਰ ਗੁਰਮਤ ਪਰਗਾਸੀ ਪੈਰੀ ਪੈ ਪੈ ਖਾਕ ਹੋਏ ਗੁਰਮੁਖ ਰਹਿ ਰਾਸੀ ਮਾਇਆ ਵਿੱਚ ਉਦਾਸ ਗਤ ਹੋਏ ਆਸ ਨਿਰਾਸੀ ਮਾਇਆ ਵਿੱਚ ਉਦਾਸ ਗਤ ਹੋਏ ਆਸ ਨਿਰਾਸੀ। ਗੁਰਮੂਰਤ ਪੂਰਨ ਬ੍ਰਹਮ ਅਬਗਤ ਅਬਨਾਸੀ ਆਪਣੇ ਸਤਿਗੁਰੂ ਦੀ ਵਡਿਆਈ ਵਿੱਚ ਫੁਰਮਾਨ ਕਰ ਰਹੇ ਨੇ। ਕਹਿੰਦੇ ਸਤਿਗੁਰੂ ਨਾਸ਼ ਤੋਂ ਰਹਿਤ ਹੈ, ਗੁਰੂ ਨਾਸ਼ ਨਹੀਂ ਹੁੰਦਾ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ ਸਭ ਮਹਿ ਰਿਹਾ ਸਮਾਏ। ਗੁਰਮੂਰਤ ਪੂਰਨ ਬ੍ਰਹਮ ਅਬਗਤ ਅਬਨਾਸੀ ਨਾਸ਼ ਤੋਂ ਰਹਿਤ ਹੈ ਅਤੇ ਜਿਹੜਾ ਸਾਡਾ ਸਤਿਗੁਰੂ ਹੈ ਉਹ ਅਬਗਤ ਹੈ। ਅਬਗਤ ਦਾ ਅਰਥ ਹੁੰਦਾ ਹੈ ਜਿਸ ਨੂੰ ਪੂਰਨ ਤੌਰ ਦੇ ਉੱਤੇ ਜਾਣਿਆ ਨਾ ਜਾ ਸਕੇ, ਪੂਰਨ ਤੌਰ ਦੇ ਉੱਤੇ ਕੋਈ ਉਹਦਾ ਭੇਤ ਨਾ ਪਾ ਸਕੇ, ਐਸੀ ਗਤੀ ਤੋਂ ਵੀ ਰਹਿਤ ਹੈ, ਭਾਵ ਉਹਨੂੰ ਪੂਰਨ ਤੌਰ ਤੇ ਜਾਣਿਆ ਨਹੀਂ ਜਾ ਸਕਦਾ। ਫਿਰ ਆਖਿਆ, ਕਹਿਣ ਲੱਗੇ, ਮੇਰੇ ਸਤਿਗੁਰੂ ਦਾ ਪਾਵਨ ਸਰੂਪ ਪਰਮਾਤਮਾ ਦਾ ਸਰੂਪ ਹੈ। ਗੁਰਮੂਰਤ ਪੂਰਨ ਬ੍ਰਹਮ, ਮੇਰੇ ਗੁਰੂ ਦੀ ਮੂਰਤ, ਮੇਰੇ ਗੁਰੂ ਦੀ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋ ਮੂਰਤ ਹੈ। ਕਹਿਣ ਲੱਗੇ, ਸੋ ਜੋ ਸਤਿਗੁਰੂ ਦਾ ਸਰੂਪ ਹੈ ਮੇਰੇ ਦਾ, ਉਹ ਪੂਰਨ ਬ੍ਰਹਮ, ਉਹ ਸਾਕਸ਼ਾਤ ਇਸ ਧਰਤੀ ਤੇ ਨਿਰੰਕਾਰ ਸਰੂਪ ਹੈ। ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ, ਕੋਈ ਵੀ ਭਿੰਨ ਭੇਦ ਨਹੀਂ ਹੈ ਉਸ ਨਿਰੰਕਾਰ ਪਰਮੇਸ਼ਰ ਤੇ ਮੇਰੇ ਸਤਿਗੁਰੂ ਵਿੱਚ। ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ, ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਬਾਰੇ ਵਿੱਚ ਹੋਰ ਬਚਨ ਦਾਸ ਸਾਂਝੇ ਕਰਦੇ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰਿਆ ਤਾਰਿਆ। ਭਾਈ ਸਤਾ ਬਲਵੰਡ ਜੀ ਕਹਿੰਦੇ ਨੇ, ਧੰਨ ਗੁਰੂ ਰਾਮਦਾਸ, ਸਾਨੂੰ ਇੰਜ ਲੱਗਦਾ ਹੈ ਦੁਨੀਆਂ ਚ ਇੱਕ ਮਹਾਨ ਪੂਰਨ ਤੌਰ ਤੇ ਕਰਾਮਾਤ ਵਰਤੀ ਹੈ ਕਿ ਆਪ ਸਿਰਜਣ ਹਾਰਿਆ ਤਾਰਿਆ। ਉਸ ਸਿਰਜਣਹਾਰ ਪਰਮੇਸ਼ਰ ਨੇ ਆਪ ਜਿਵੇਂ ਸ੍ਰੀ ਗੁਰੂ ਰਾਮਦਾਸ ਦਾ ਰੂਪ ਧਾਰਿਆ ਆ, ਉਹ ਸਿਰਜਣਹਾਰ ਨਿਰੰਕਾਰ ਹੀ ਗੁਰੂ ਰਾਮਦਾਸ ਦੇ ਰੂਪ ਵਿੱਚ ਸੰਸਾਰ ਵਿੱਚ ਵਿਚਰ ਰਿਹਾ ਹੈ। ਹੋਰ ਬਚਨ, ਭੰਨ ਮਥੁਰਾ ਕਸ਼ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਸ੍ਰੀ ਗੁਰੂ ਅਰਜਨ ਦੇਵ ਪ੍ਰਤੱਖ ਹਰੀ ਪਰਮੇਸ਼ਰ ਦਾ ਸਰੂਪ ਹਨ। ਇਸ ਲਈ ਬੇਅੰਤ ਐਸੇ ਬਾਣੀ ਵਿੱਚ ਵੀ ਪ੍ਰਮਾਣ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਫਰਮਾਨ ਹੈ, ਗੁਰਮੂਰਤ ਪੂਰਨ ਬ੍ਰਹਮ, ਮੇਰੇ ਸਤਿਗੁਰੂ ਜੀ ਦਾ ਸਰੂਪ, ਬ੍ਰਹਮ ਸਰੂਪ, ਪਰਮਾਤਮਾ ਸਰੂਪ, ਸਿਰਜਣਹਾਰ ਵਾਹਿਗੁਰੂ ਦਾ ਰੂਪ ਹਨ। ਅਬਗਤ ਅਬਨਾਸੀ ਨਾਸ਼ ਤੋਂ ਰਹਿਤ ਹੈ, ਪੂਰਨ ਤੌਰ ਤੇ ਉਹਨਾਂ ਦਾ ਭੇਦ ਨਹੀਂ ਪਾਇਆ ਜਾ ਸਕਦਾ। ਪਾਰ ਬ੍ਰਹਮ ਗੁਰ ਸ਼ਬਦ ਹੈ ਸਤ ਸੰਗ ਨਿਵਾਸੀ, ਉਸ ਗੁਰ ਸ਼ਬਦ ਸਤ ਸੰਗ ਵਿੱਚ ਨਿਵਾਸ ਰੱਖਣ ਵਾਲੇ ਪਾਰ ਬ੍ਰਹਮ ਦਾ ਮਾਨੋ ਸਾਕਸ਼ਾਤ ਸਰੂਪ ਹੈ। ਸਤ ਸੰਗਤ ਦੇ ਵਿੱਚ ਗੁਰ ਸ਼ਬਦ ਹੀ ਵੱਸਦਾ ਹੈ, ਸਤ ਸੰਗਤ ਦੇ ਵਿੱਚ ਗੁਰ ਸ਼ਬਦ ਦਾ ਨਿਵਾਸ ਹੈ ਤੇ ਗੁਰ ਸ਼ਬਦ ਰੂਪ ਹੀ ਪਾਰ ਬ੍ਰਹਮ ਪਰਮੇਸ਼ਰ ਹੈ। ਭਾਵ ਨਿਰੰਕਾਰ ਪਰਮਾਤਮਾ ਦਾ ਧਿਆਨ ਧਰਨਾ ਗੁਰ ਸ਼ਬਦ ਵਿੱਚ ਜੁੜਨਾ ਹੀ ਹੈ। ਸਤ ਸੰਗਤ ਵਿੱਚ ਆ ਕੇ ਜਿਹੜੇ ਗੁਰ ਸ਼ਬਦ ਨਾਲ ਸਾਂਝ ਪਾ ਲੈਂਦੇ ਨੇ, ਉਹਨਾਂ ਦੀ ਪਾਰ ਬ੍ਰਹਮ ਪਰਮੇਸ਼ਰ ਪਰਮਾਤਮਾ ਨਾਲ ਸਾਂਝ ਬਣ ਜਾਂਦੀ ਹੈ। ਸਾਧ ਸੰਗਤ ਸੱਚ ਖੰਡ ਹੈ ਭਾਉ ਭਗਤ ਅਭਿਆਸੀ, ਗੁਰੂ ਕੀ ਸੰਗਤ ਅਰਥਾਤ ਸਾਧ ਸੰਗਤ ਹੀ ਇਸ ਧਰਤੀ ਦੇ ਉੱਤੇ ਸੱਚਖੰਡ ਹੈ, ਜਿੱਥੇ ਪ੍ਰੇਮਾ ਭਗਤੀ ਦਾ ਅਭਿਆਸ ਹੁੰਦਾ ਹੈ, ਜਿੱਥੇ ਪ੍ਰਭੂ ਦੇ ਪਿਆਰੇ ਮਿਲ ਬੈਠ ਪਰਮਾਤਮਾ ਦੀ ਪ੍ਰੇਮਾ ਭਗਤੀ ਦਾ ਅਭਿਆਸ ਕਰਦੇ ਹਨ। ਇਸ ਨੂੰ ਅਸੀਂ ਨਾਮ ਸਿਮਰਨ ਅਭਿਆਸ ਵੀ ਆਖਦੇ ਹਾਂ। ਜਿੱਥੇ ਸਤ ਸੰਗਤ ਵਿੱਚ ਮਿਲ ਬੈਠ ਪਰਮੇਸ਼ਰ ਦਾ ਨਾਮ ਜਪਣਾ, ਬਾਣੀ ਪੜ੍ਹਨੀ, ਕਥਾ ਕੀਰਤਨ, ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਵਿੱਚ ਜੁੜਨਾ, ਕਹਿਣ ਲੱਗੇ ਉਹ ਸਾਧ ਸੰਗਤ ਸੱਚਖੰਡ ਹੈ, ਜਿੱਥੇ ਐਸਾ ਨਾਮ ਸਿਮਰਨ ਤੇ ਪ੍ਰੇਮਾ ਭਗਤੀ ਦਾ ਅਭਿਆਸ ਤੇ ਐਸੇ ਮਹਾਨ ਪ੍ਰਭੂ ਦੇ ਗੀਤ ਗਾਏ ਜਾਂਦੇ ਹਨ, ਉਹ ਸੱਚਖੰਡ ਹੈ। ਚਹੁ ਵਰਨਾ ਉਪਦੇਸ਼ ਕਰ ਗੁਰਮਤ ਪਰਗਾਸੀ, ਇਹ ਉਹ ਅਸਥਾਨ ਹੈ ਗੁਰੂ ਨਾਨਕ ਦਾ ਦਰ ਘਰ ਸਤਸੰਗਤ ਜਿੱਥੇ ਚੌਂ ਵਰਣਾਂ ਨੂੰ ਉਪਦੇਸ਼ ਦਿੱਤਾ ਜਾਂਦਾ ਹੈ ਭਾਵ ਜਾਤ ਭੇਦ ਵਰਣ ਆਸ਼ਰਮ ਛੱਡ ਕੇ ਸਾਰਿਆਂ ਨੂੰ ਸਾਂਝਾ ਉਪਦੇਸ਼ ਤੇ ਗੁਰਮਤ ਪ੍ਰਗਾਸੀ ਗੁਰੂ ਦੀ ਮੱਤ ਦਾ ਜਿੱਥੇ ਪ੍ਰਕਾਸ਼ ਹੁੰਦਾ ਹੈ ਚਾਨਣਾ ਹੁੰਦਾ ਹੈ ਇੱਥੇ ਕੋਈ ਵਰਣ ਵੰਡ ਨਹੀਂ ਇੱਥੇ ਕੋਈ ਆਸ਼ਰਮ ਵੰਡ ਨਹੀਂ ਇੱਥੇ ਜਾਤਾਂ ਗੋਤਾਂ ਨਸਲਾਂ ਅਮੀਰ ਗਰੀਬ ਉੱਚੇ ਨੀਵੇਂ ਦਾ ਕੋਈ ਵਿਤਕਰਾ ਨਹੀਂ ਇੱਥੇ ਸਾਰੇ ਵਰਣਾਂ ਵਾਸਤੇ ਸਾਂਝਾ ਉਪਦੇਸ਼ ਹੈ ਜੋ ਗੁਰੂ ਦੀ ਮੱਤ ਤੇ ਚੱਲਦੇ ਨੇ ਉਹਨਾਂ ਨੂੰ ਪ੍ਰਕਾਸ਼ ਤੇ ਚਾਨਣਾ ਪ੍ਰਾਪਤ ਹੁੰਦਾ ਹੈ ਪੈਰੀ ਪੈ ਪਾਖਾਕ ਹੋਏ ਗੁਰਮੁਖ ਰਹਿ ਰਾਸੀ ਇਸ ਧਰਤੀ ਤੇ ਭਾਵ ਸਤ ਸੰਗਤ ਵਿੱਚ ਆਣ ਕੇ ਗੁਰੂ ਚਰਨਾਂ ਵਿੱਚ ਪੈਰੀ ਪੈ ਕੇ ਪੈਰਾਂ ਦੀ ਖਾਕ ਹੋ ਕੇ ਸਤ ਸੰਗਤ ਜਿਹੜੇ ਗੁਰੂ ਦੇ ਦੱਸੇ ਰਸਤੇ ਦੇ ਉੱਤੇ ਚੱਲਦੇ ਹਨ ਉਹ ਮਾਲਕ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੇ ਹਨ ਜਿਹੜਾ ਗੁਰੂ ਦਾ ਦੱਸਿਆ ਰਸਤਾ ਹੈ ਸਾਰਿਆਂ ਦੇ ਚਰਨਾਂ ਦੀ ਧੂੜੀ ਬਣ ਕੇ ਰਹਿਣਾ ਇਸ ਜਗ੍ਹਾ ਤੇ ਸਤ ਸੰਗਤ ਵਿੱਚ ਗੁਰਮੁਖ ਜਨ ਗੁਰੂ ਦੇ ਸਿੱਖ ਪਿਆਰੇ ਇੱਥੇ ਝੁਕ ਕੇ ਨਮਸਕਾਰ ਤੇ ਬੇਨਤੀਆਂ ਕਰਕੇ ਪਰਮਾਤਮਾ ਤੱਕ ਪਹੁੰਚ ਜਾਂਦੇ ਹਨ ਮਾਇਆ ਵਿੱਚ ਉਦਾਸ ਗਤ ਹੋਏ ਆਸ ਨਿਰਾਸੀ ਆਸਾ ਤੋਂ ਨਿਰਆਸ ਹੋ ਕੇ ਮਾਇਆ ਦੇ ਵਿੱਚ ਹੀ ਉਦਾਸ ਗਤੀ ਵਾਲੇ ਹੋ ਕੇ ਗੁਰਮੁਖ ਜਨ ਵਿਚਰਦੇ ਹਨ ਭਾਵ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਗਏ ਰਹਿੰਦੇ ਸੰਸਾਰ ਵਿੱਚ ਹਨ ਜਗਤ ਵਿੱਚ ਪਰ ਮਾਇਆ ਤੋਂ ਉਦਾਸ ਹੋ ਕੇ ਆਤਮਿਕ ਜੀਵਨ ਦੀ ਸਭ ਤੋਂ ਉੱਚੀ ਅਵਸਥਾ ਨੂੰ ਗੁਰਮੁਖ ਜਨ ਪ੍ਰਾਪਤ ਕਰ ਲੈਂਦੇ ਹਨ ਸੰਸਾਰ ਦੀਆਂ ਆਸਾਂ ਤੋਂ ਉੱਚੇ ਉੱਠ ਕੇ ਅਕਾਲ ਪੁਰਖ ਵਾਹਿਗੁਰੂ ਵਿੱਚ ਅਭੇਦ ਹੋ ਜਾਂਦੇ ਹਨ ਪਰ ਇਹ ਸਾਰੇ ਦਾ ਸਾਰਾ ਕੁਛ ਸਾਧ ਸੰਗਤ ਰੂਪੀ ਸੱਚਖੰਡ ਵਿੱਚ ਆ ਕੇ ਗੁਰ ਸ਼ਬਦ ਤੇ ਨਾਮ ਸਿਮਰਨ ਦੀ ਸਾਧਨਾ ਤੇ ਕਮਾਈ ਦੁਆਰਾ ਹੀ ਪ੍ਰਾਪਤ ਹੁੰਦਾ ਹੈ ਵਾਰ ਨੌਵੀਂ ਦੀ ਦੂਜੀ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਅੰਮ੍ਰਿਤ ਬਚਨ ਫੁਰਮਾਨ ਕਰ ਰਹੇ ਹਨ ਕਹਿਣ ਲੱਗੇ ਗੁਰਸਿੱਖੀ ਬਾਰੀਕ ਹੈ ਸਿਲ ਚੱਟਣ ਫਿੱਕੀ ਤਿੱਖੀ ਖੰਡੇ ਧਾਰ ਹੈ ਉਹ ਵਾਲੋਂ ਨਿੱਕੀ ਭੂਹ ਭਵਿੱਖ ਨਾ ਵਰਤਮਾਨ ਸਰ ਮਿੱਕਣ ਮਿੱਕੀ ਦੁਤੀਆ ਨਾਸਤ ਏਤ ਘਰ ਹੋਏ ਇੱਕਾ ਇੱਕੀ ਦੂਆ ਤੀਆ ਵੀਸਰੈ ਸਣ ਕੱਕਾ ਕਿੱਕੀ ਸਭੇ ਸਿੱਕਾਂ ਪਰ ਹਰੈ ਸੁਖ ਇਕਤ ਸਿੱਕੀ ਸਭੇ ਸਿੱਕਾਂ ਪਰ ਹਰੈ ਸੁਖ ਇਕਤ ਸਿੱਕੀ ਭਾਈ ਸਾਹਿਬ ਭਾਈ ਗੁਰਦਾਸ ਗੁਰੂ ਕੀ ਸਿੱਖੀ ਦੀ ਗੱਲ ਕਰਦੇ ਹਨ ਕਹਿਣ ਲੱਗੇ ਗੁਰਸਿੱਖੀ ਬਾਰੀਕ ਹੈ ਸਿਲ ਚੱਟਣ ਫਿੱਕੀ ਜਿਹੜੀ ਗੁਰੂ ਦੀ ਸਿੱਖੀ ਹੈ ਬਹੁਤ ਬਰੀਕ ਹੈ ਅਲੂਣੀ ਸਿਲਾ ਦੇ ਚੱਟਣ ਵਾਂਗ ਫਿੱਕੀ ਹੈ ਭਾਵ ਸ਼ੁਰੂ ਸ਼ੁਰੂ ਚ ਕੀ ਹੈ ਜਦੋਂ ਚੱਲੋਗੇ ਨਾ ਕਠਿਨ ਰਸਤਾ ਲੱਗੇਗਾ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨੂੰ ਭਗਤਾਂ ਕੀ ਚਾਲ ਨਿਰਾਲੀ ਵਿੱਚ ਫੁਰਮਾਨ ਕੀਤਾ ਹੈ ਆਨੰਦ ਸਾਹਿਬ ਦੀ ਪਾਵਨ ਬਾਣੀ ਵਿੱਚ ਉਹ ਬਚਨ ਵਰਤਦੇ ਨੇ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਹਕੇਰੀ ਬਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਨਿਰਾਲੀ ਦਾ ਅਰਥ ਹੈ ਅਲੱਖ ਵੱਖਰੀ ਜਿਹੜੀ ਭਗਤਾਂ ਦੇ ਪ੍ਰਭੂ ਦੇ ਪਿਆਰਿਆਂ ਦੀ ਚਾਲ ਹੈ ਉਹਨਾਂ ਦਾ ਜਿਹੜਾ ਰਸਤਾ ਹੈ ਉਹ ਦੁਨੀਆਂ ਨਾਲੋਂ ਅਲੱਗ ਹੈ ਉਹ ਬਰੀਕ ਰਸਤਾ ਹੈ ਉਹ ਵਾਲ ਨਾਲੋਂ ਸੂਖਸ਼ਮ ਰਸਤਾ ਹੈ ਉਹ ਖੰਡੇ ਨਾਲੋਂ ਤਿੱਖਾ ਰਸਤਾ ਹੈ ਖੰਨੇ ਹੋ ਤਿੱਖੀ ਵਾਲ ਹੋ ਨਿੱਕੀ ਇਹ ਤਾਂ ਮਾਰਗ ਜਾਣਾ ਇਹ ਰਸਤਾ ਉਹਨਾਂ ਨੇ ਚੁਣ ਲਿਆ ਭਗਤ ਕਬੀਰ ਸਾਹਿਬ ਜੀ ਨੇ ਵੀ ਇਹ ਬਚਨ ਆਖੇ ਭਗਤ ਸ਼ੇਖ ਫਰੀਦ ਸਾਹਿਬ ਨੇ ਵੀ ਕਹੇ ਨੇ ਹੁਣ ਖਿਆਲ ਨਾਲ ਸੁਣਨੇ ਬਚਨ ਸਾਧ ਸੰਗਤ ਭਗਤ ਕਬੀਰ ਸਾਹਿਬ ਕਹਿੰਦੇ ਜਿਹ ਮਾਰਗ ਪੰਡਿਤ ਗਏ ਪਾਸ਼ਾ ਪਰੀ ਬਹੀਰ ਇੱਕ ਅਵਘਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ ਸਤਿਕਾਰਯੋਗ ਭਗਤ ਸ਼ੇਖ ਫਰੀਦ ਸਾਹਿਬ ਗੁਰੂ ਪਿਆਰਿਓ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਨਾ ਸਾਰਿਆਂ ਤੋਂ ਪੁਰਾਤਨ ਬਾਣੀ ਹੈ ਜਿਹੜੀ ਗੁਰੂਆਂ ਦੀ ਬਾਣੀ ਹੈ ਭਗਤਾਂ ਦੀ ਬਾਣੀ ਹੈ ਸਿੱਖਾਂ ਦੀ ਬਾਣੀ, ਭੱਟਾਂ ਦੇ ਸਵਈਏ ਨੇ, ਇਹਨਾਂ ਸਾਰਿਆਂ ਵਿੱਚੋਂ ਪੁਰਾਤਨ ਜਿਹੜੇ ਭਗਤ ਨੇ ਉਹ ਹਨ ਭਗਤ ਸ਼ੇਖ ਫਰੀਦ ਸਾਹਿਬ। ਭਗਤ ਸ਼ੇਖ ਫਰੀਦ ਸਾਹਿਬ 12ਵੀਂ ਸਦੀ ਵਿੱਚ ਹੋਏ ਨੇ, ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਦੇ ਲੋਕਾਂ ਨੂੰ ਤਾਰਦੇ ਪਾਕ ਪੱਟਣ ਗਏ ਨੇ। ਉਸ ਵਕਤ ਪਾਕ ਪੱਟਣ ਭਗਤ ਸ਼ੇਖ ਫਰੀਦ ਸਾਹਿਬ ਜੀ ਦੀ 12ਵੀਂ ਗੱਦੀ ਤੇ ਸ਼ੇਖ ਬ੍ਰਹਮ ਨਾਂ ਦਾ ਫਕੀਰ ਬੈਠਾ ਸੀ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਗੋਸ਼ਟੀ ਸ਼ੇਖ ਬ੍ਰਹਮ ਦੇ ਨਾਲ ਹੋਈ ਹੈ। ਉਹਦੇ ਕੋਲੋਂ ਭਗਤ ਸ਼ੇਖ ਫਰੀਦ ਸਾਹਿਬ ਜੀ ਦੇ ਪਾਵਨ ਸਲੋਕ ਤੇ ਬਾਣੀ ਹੈ ਜਿਹੜੀ ਉਹ ਪ੍ਰਾਪਤ ਹੋਈ ਹੈ। ਹੁਣ ਭਗਤ ਸ਼ੇਖ ਫਰੀਦ ਸਾਹਿਬ ਉਹ 12ਵੀਂ ਸਦੀ ਦਾ ਜਿਹੜਾ ਭਗਤ ਹੈ, ਉਹਨਾਂ ਨੇ ਵੀ ਜਦੋਂ ਬੰਦਗੀ, ਭਗਤੀ, ਨਾਮ ਦੀ ਗੱਲ ਤੇ ਰੱਬ ਦੇ ਰਸਤੇ ਉੱਤੇ ਤੁਰਨ ਦੀ ਬਾਤ ਪਾਈ ਹੈ ਤੇ ਉਹਨਾਂ ਨੇ ਕੀ ਆਖਿਆ, ਉਹ ਕਹਿਣ ਲੱਗੇ ਬੜਾ ਬਰੀਕ ਮਾਰਗ ਹੈ। ਭਾਵ ਧਰਮ ਦਾ ਰਸਤਾ ਜਿਹੜਾ ਹੈ ਉਹ ਹੈ ਹੀ ਸੂਖਸ਼ਮ। ਧਰਮ ਦੇ ਰਸਤੇ ਤੇ ਕਦੇ ਵੀ ਤੁਸੀਂ ਚੱਲੋਗੇ, ਸੱਚ ਦੇ ਰਸਤੇ ਤੇ ਕਦੇ ਵੀ ਤੁਸੀਂ ਤੁਰੋਗੇ, ਸੱਚ ਦੇ ਰਸਤੇ ਦੇ ਉੱਤੇ ਇਸ ਤਰ੍ਹਾਂ ਬਰੀਕ ਤੇ ਸੂਖਸ਼ਮ ਚਾਲ ਦੇ ਉੱਤੇ ਹੀ ਚੱਲਣਾ ਪਏਗਾ, ਨਿਰਾਲੀ ਚਾਲ ਹੈ। ਭਗਤ ਸ਼ੇਖ ਫਰੀਦ ਸਾਹਿਬ ਜੀ ਦਾ ਪਾਵਨ ਬਚਨ ਹੈ, ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚੋਂ ਫੁਰਮਾਨ ਕਰਦੇ ਨੇ, ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪੀਣੀ, ਉਸ ਉੱਪਰ ਹੈ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸਮਾਰ ਸਵੇਰਾ। ਜਿਸ ਨੂੰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਵਨ ਫੁਰਮਾਨ ਵਿੱਚ ਆਖਿਆ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਨ, ਉਸੇ ਰਸਤੇ ਨੂੰ, ਗੁਰਸਿੱਖੀ ਦੇ ਰਸਤੇ ਨੂੰ ਅੱਜ ਫਿਰ ਭਗਤ ਸ਼ੇਖ ਫਰੀਦ ਸਾਹਿਬ ਦੇ ਬਚਨ, ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲ ਤੇ ਪਾਵਨ ਪਵਿੱਤਰ ਬਚਨ ਇਸ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ ਨੇ, ਗੁਰਸਿੱਖੀ ਬਾਰੀਕ ਹੈ ਸਿਲ ਚੱਟਣ ਫਿੱਕੀ, ਤਿੱਖੀ ਖੰਡੇ ਤਾਰ ਹੈ ਉਹ ਵਾਲੋ ਨਿੱਕੀ। ਗੁਰੂ ਦੀ ਸਿੱਖੀ ਬਹੁਤ ਬਰੀਕ ਹੈ, ਅਲੂਣੀ ਸਿਲਾ ਦੇ ਚੱਟਣ ਵਾਂਗ ਪਹਿਲੇ ਫਿੱਕੀ ਹੈ, ਔਰ ਨਾਲ ਹੀ ਕਹਿਣ ਲੱਗੇ ਇਹ ਖੰਡੇ ਦੀ ਧਾਰ ਵਾਂਗੂ ਤਿੱਖੀ ਹੈ ਤੇ ਵਾਲ ਨਾਲੋਂ ਵੀ ਨਿੱਕੀ ਹੈ, ਭਾਵ ਸੂਖਸ਼ਮ ਹੈ। ਬੜੇ ਹੁਸ਼ਿਆਰ ਹੋ ਕੇ ਐ ਮਨ ਬਿਰਤੀ ਨੂੰ ਟਕਾ ਕੇ ਇਸ ਰਸਤੇ ਦੇ ਉੱਤੇ ਚੱਲਣਾ ਪੈਂਦਾ ਹੈ। ਜਦੋਂ ਵਿਚਾਰ ਕਰਦੇ ਹਾਂ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਜਿਹੜੀ ਸਿੱਖੀ ਇਹਨੂੰ ਖੰਡੇ ਨਾਲੋਂ ਹੀ ਤਿੱਖੀ ਕਿਉਂ ਆਖਿਆ ਹੈ, ਖੰਨੇ ਉਹ ਤਿੱਖੀ ਵਾਲੋਂ ਨਿੱਕੀ। ਵਾਲ ਤੋਂ ਤੇ ਪਤਾ ਲੱਗ ਗਿਆ ਕਿ ਉਹ ਬੜਾ ਸੂਖਸ਼ਮ ਹੈ, ਬਰੀਕ ਹੈ ਵਾਲ, ਇੱਦਾਂ ਦੇ ਬਰੀਕ ਰਸਤੇ ਤੇ ਚੱਲਣਾ ਪੈਣਾ। ਖੰਡੇ ਧਾਰ ਜਦੋਂ ਆਖਿਆ ਨਾ ਬਚਨ, ਇਹ ਕਿਉਂ ਨਹੀਂ ਕਿਹਾ ਕਿ ਤਲਵਾਰ ਨਾਲੋਂ ਵੀ ਤਿੱਖੀ, ਕਿਸੇ ਕਿਰਪਾਨ ਸ਼ਮਸ਼ੀਰ ਕਰਦ ਨਾਲੋਂ ਵੀ ਤਿੱਖੀ ਹੈ, ਖੰਡੇ ਧਾਰ ਇਹ ਸਿੱਖੀ ਜਿਹੜੀ ਖੰਡੇਦਾਰ, ਖੰਡੇ ਨਾਲੋਂ ਵੀ ਕਿਉਂ ਤਿੱਖੀ ਹੈ। ਸਾਧ ਸੰਗਤ, ਜਿਹੜੀ ਤਲਵਾਰ ਸ਼ਮਸ਼ੀਰ ਕੋਈ ਕਰਦ ਆਦਿਕ ਹੈ ਨਾ, ਉਹ ਇੱਕ ਪਾਸਿਓਂ ਤਿੱਖੀ, ਜਿਹੜਾ ਖੰਡਾ ਹੈ ਦੋਵਾਂ ਪਾਸਿਆਂ ਤੋਂ ਤਿੱਖਾ, ਖੰਡਾ ਅਗਲੇ ਪਾਸਿਓਂ ਵੀ ਤਿੱਖਾ ਹੈ, ਜਿਸ ਪਾਸੇ ਹੱਥਾ ਲੱਗਾ ਹੋਇਆ ਉਸ ਪਾਸਿਓਂ ਵੀ, ਜਿਹੜੀ ਥੋੜ੍ਹੀ ਜਿਹੀ ਸਾਈਡ ਉਹਦੀ ਹੱਥੇ ਤੋਂ ਸੱਜੇ ਤੇ ਖੱਬੇ ਪਾਸੇ ਉਹ ਵੀ ਤਿੱਖੀ ਹੈ, ਸੱਜੇ ਖੱਬੇ ਅੱਗੇ ਤੁਹਾਡੇ ਵੱਲ ਨੂੰ ਜਿਹੜਾ ਪਾਸਾ ਤਿੱਖਾ ਹੀ ਤਿੱਖਾ ਜਿਹੜਾ ਖੰਡਾ ਹੈ। ਇਹ ਨਹੀਂ ਕਿ ਗੁਰੂ ਦਾ ਸਿੱਖ ਗੁਰੂ ਦੇ ਦਰ ਤੇ ਗੁਰਦੁਆਰੇ ਬੈਠਾ ਹੋਵੇ ਤੇ ਧਰਮੀ ਹੈ, ਬਾਹਰ ਬੈਠਾ ਹੋਵੇ ਆਪਣੀ ਕਿਰਤ ਕਰ ਰਿਹਾ ਹੋਵੇ, ਸੰਸਾਰ ਜਗਤ ਵਿੱਚ ਕਿਤੇ ਵਿਚਰ ਰਿਹਾ ਹੋਵੇ ਤੇ ਜਿਹੜੇ ਮਰਜ਼ੀ ਇਹ ਕਰਮ ਕਰੀ ਜਾਏ, ਨਹੀਂ। ਸਿੱਖ ਦਾ ਆਤਮਿਕ ਜੀਵਨ ਗੁਰਮਤ ਵਾਲਾ ਹੋਵੇ, ਸਿੱਖ ਦਾ ਧਾਰਮਿਕ ਜੀਵਨ, ਸਿੱਖ ਦਾ ਸਮਾਜਿਕ ਜੀਵਨ, ਸਿੱਖ ਦਾ ਰਾਜਨੀਤਿਕ ਜੀਵਨ, ਸਿੱਖ ਦਾ ਆਰਥਿਕ ਜੀਵਨ, ਭਾਵ ਉਹ ਦੁਨੀਆਂ ਦੇ ਕਿਸੇ ਵੀ ਪੜਾਅ ਤੇ ਹੈ, ਦੁਨੀਆਂ ਦੇ ਕਿਸੇ ਵੀ ਮੋੜ ਤੇ ਹੈ, ਔਰ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਸਿੱਖ ਵਿਚਰ ਰਿਹਾ ਹੈ, ਉਹ ਸਭ ਤੋਂ ਪਹਿਲਾਂ ਇਹ ਸਮਝਦਾ ਹੈ ਕਿ ਮੈਂ ਗੁਰੂ ਦਾ ਸਿੱਖ ਹਾਂ, ਮੈਂ ਕਲਗੀਧਰ ਦਾ ਖਾਲਸਾ ਹਾਂ, ਮੈਂ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਸਿੱਖ ਹਾਂ, ਮੈਂ ਉਹ ਕਰਮ ਸੰਸਾਰ ਜਗਤ ਵਿੱਚ ਨਹੀਂ ਕਰਨਾ ਜਿਸ ਤੋਂ ਮੇਰੇ ਗੁਰੂ ਨੇ ਵਰਜਿਆ ਹੈ, ਜਿਸ ਤੋਂ ਮੇਰੇ ਗੁਰੂ ਦੀ ਸਿੱਖੀ ਤੇ ਮੇਰਾ ਜੀਵਨ ਜਿਹੜਾ ਹੈ ਉਹ ਬਦਨਾਮ ਹੁੰਦਾ ਹੈ, ਕਿ ਸਿੱਖ ਹੋ ਕੇ ਦੇਖੋ ਕਿਹੜੇ ਕੰਮ ਕਰ ਰਿਹਾ। ਅੱਜ ਸ਼ਰਾਬ ਦੇ ਠੇਕੇ ਦੇ ਉੱਤੇ ਸਿਰ ਤੇ ਦਸਤਾਰ ਬੰਨੀ ਹੋਵੇ ਤੇ ਸ਼ਰਾਬ ਖਰੀਦ ਰਿਹਾ ਹੋਵੇ, ਵੇਖਣ ਵਾਲਾ ਆ ਕੇ ਸਰਦਾਰ ਸ਼ਰਾਬ ਲੈ ਰਿਹਾ ਹੈ। ਮੇਰੇ ਕਹਿਣ ਦਾ ਭਾਵ ਕਿ ਅੱਜ ਇਹ ਸੋਚਣ ਦੀ ਲੋੜ ਹੈ, ਖੰਡੇ ਧਾਰ ਇਸ ਕਰਕੇ ਹੈ ਸਿੱਖੀ ਤੇ ਖੰਡੇ ਨਾਲੋਂ ਤਿੱਖੀ ਇਸ ਕਰਕੇ ਹੈ, ਖੰਡੇ ਦੇ ਮਾਰਗ ਤੇ ਚੱਲਣ ਦਾ ਭਾਵ ਇਸ ਕਰਕੇ ਹੈ ਕਿ ਹਰ ਸਮੇਂ ਸਿੱਖ ਨੇ ਸੁਚੇਤ ਹੋ ਕੇ ਰਹਿਣਾ ਹੈ। ਕਿਸੇ ਰਾਜਨੀਤਿਕ ਤਖ਼ਤ ਦੇ ਉੱਤੇ ਵੀ ਬੈਠਾ ਹੋਵੇ ਤਾਂ ਵੀ ਸਿੱਖ ਨੇ ਸੁਚੇਤ ਹੋ ਕੇ ਰਹਿਣਾ, ਮੇਰੇ ਕੋਲੋਂ ਅਨਿਆਂ ਨਾ ਹੋਵੇ, ਬੇਇਨਸਾਫੀ ਨਾ ਹੋਵੇ, ਕਿਤੇ ਉਹ ਕੰਮ ਨਾ ਕਰ ਬੈਠਾ ਜਿਹੜਾ ਸਿੱਖੀ ਤੋਂ ਬੇਮੁੱਖ ਕਰਨ ਵਾਲਾ ਹੋਵੇ। ਇਸ ਲਈ ਬਚਨ ਆਖੇ, ਤਿੱਖੀ ਖੰਡੇ ਤਾਰ ਹੈ ਉਹ ਵਾਲੋਂ ਨਿੱਕੀ, ਸੂਖਸ਼ਮ ਹੈ ਖੰਡੇ ਦੀ ਤਾਰ ਵਾਂਗੂ ਤਿੱਖੀ ਹੈ ਗੁਰੂ ਕੀ ਸਿੱਖੀ। ਉਹ ਭਵਿੱਖ ਨਾ ਵਰਤਮਾਨ ਸਰ ਮਿੱਕਣ ਮਿੱਕੀ, ਭੂਤ ਦਾ ਅਰਥ ਹੈ ਭੂਤ ਕਾਲ, ਲੰਘ ਗਿਆ ਸਮਾਂ। ਭਵਿੱਖ ਦਾ ਅਰਥ ਹੈ ਆਉਣ ਵਾਲਾ ਸਮਾਂ। ਵਰਤਮਾਨ ਦਾ ਮਤਲਬ ਹੈ ਅੱਜ ਜਿਹੜਾ ਹੁਣ ਚੱਲ ਰਿਹਾ ਹੈ ਸਮਾਂ, ਭਾਵ ਪਾਸਟ, ਪ੍ਰੈਜੈਂਟ ਤੇ ਫਿਊਚਰ, ਇਹ ਤਿੰਨੇ ਕਾਲ। ਭਾਈ ਗੁਰਦਾਸ ਜੀ ਕਹਿ ਰਹੇ ਨੇ ਜਿਹੜੀ ਗੁਰੂ ਕੀ ਸਿੱਖੀ ਹੈ ਇਹ ਤਿੰਨਾਂ ਕਾਲਾਂ ਦੇ ਵਿੱਚ ਹੀ, ਬੀਤੇ ਸਮੇਂ ਚ ਵੀ, ਅੱਜ ਵੀ, ਆਉਣ ਵਾਲੇ ਸਮੇਂ ਦੇ ਵਿੱਚ ਵੀ ਬਰਾਬਰ ਹੈ। ਜੋ ਕੁਛ ਮੇਚੀਏ ਤਾਂ ਮੇਚ ਨਹੀਂ ਸਕਦਾ। ਕਹਿਣ ਦਾ ਭਾਵ ਕਿ ਸੰਸਾਰ ਜਗਤ ਦੇ ਵਿੱਚ, ਦੁਨੀਆਂ ਦੇ ਵਿੱਚ ਇਹ ਨਾ ਹੋਵੇ ਕਿ ਪਹਿਲਾਂ ਇਸ ਤਰ੍ਹਾਂ ਦੇ ਸਿੱਖ ਸੀਗੇ, ਅੱਜ ਹੁਣ ਅਸੀਂ ਇੱਦਾਂ ਕਰ ਸਕਦੇ ਹਾਂ, ਹੁਣ ਆਹ ਵੀ ਅਸੀਂ ਕਰ ਸਕਦੇ ਹਾਂ। ਨਹੀਂ, ਜਿਹੜੇ ਗੁਰਸਿੱਖ ਦੇ ਅਸੂਲ ਨੇ, ਗੁਰਮਤ ਦੇ ਅਸੂਲ ਹਨ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਹੈ, ਜੋ ਸਤਿਗੁਰ ਦੀ ਦਰਸਾਈ ਰਹਿਤ ਮਰਿਆਦਾ ਹੈ, ਉਹ ਹਰ ਸਮੇਂ ਇੱਕੋ ਜਿਹੀ ਹੈ। ਭਾਵ ਉਹਦੇ ਵਿੱਚ ਕੋਈ ਵੀ ਫਰਕ ਤੇ ਭਿੰਨ ਭੇਦ ਨਹੀਂ ਹੈ। ਜੋ ਗੁਰੂ ਨੇ ਇੱਕ ਵਾਰੀ ਸਾਨੂੰ ਮਰਿਆਦਾ ਦ੍ਰਿੜ ਕਰਾ ਦਿੱਤੀ ਹੈ, ਗੁਰੂ ਨੇ ਉਸੇ ਹੀ ਮਰਿਆਦਾ ਅਨੁਸਾਰ ਜੋ ਸਤਿਗੁਰੂ ਨੇ ਦੱਸਿਆ ਉਹਦੇ ਤੇ ਸਿੱਖ ਨੇ ਚੱਲਣਾ ਹੈ। ਭਾਵੇਂ ਭੂਤਕਾਲ ਹੈ, ਵਰਤਮਾਨ ਹੈ, ਤੇ ਭਾਵੇਂ ਆਉਣ ਵਾਲੇ ਹੀ ਸਾਲ ਹੋਰ ਹਜ਼ਾਰਾਂ ਤੇ ਲੱਖਾਂ ਸਾਲਾਂ ਨੂੰ ਵੀ ਇਹ ਸਿੱਖੀ ਇਸੇ ਤਰ੍ਹਾਂ ਹੀ ਰਹੇਗੀ। ਦੁਤੀਆ ਨਾਸਤ ਏਤ ਘਰ ਹੋਏ ਇੱਕਾ ਇੱਕੀ। ਇਸ ਗੁਰੂ ਦੀ ਸਿੱਖੀ ਦੇ ਘਰ ਵਿੱਚ ਦਵੈਤ ਨਾਸ਼ ਹੁੰਦੀ ਹੈ ਤੇ ਇੱਕ ਹੋ ਜਾਈਦਾ ਹੈ। ਪਿਆਰੇ ਦੇ ਪ੍ਰੇਮ ਦੁਆਰਾ ਇੱਕਾ ਇੱਕੀ, ਇੱਕ ਹੀ ਇੱਕ ਨੇ ਗੁਰੂ ਦੇ ਸਿੱਖ। ਇਹਨਾਂ ਚ ਕੋਈ ਵੱਡੀਆਂ ਨਹੀਂ ਹਨ, ਇਹਨਾਂ ਦੇ ਵਿੱਚ ਕੋਈ ਦਵੈਸ਼ ਨਹੀਂ ਹੈ। ਦੁਤੀਆ ਨਾਸਤ ਏਤ ਘਰ, ਇਸ ਘਰ ਵਿੱਚ ਦੁਤੀਆ ਭਾਵ ਦਵੈਸ਼ ਭਾਵ ਖਤਮ ਹੋ ਗਿਆ। ਇਹ ਵੱਖਰੀ ਗੱਲ ਹੈ ਕਿ ਅੱਜ ਸਿੱਖਾਂ ਦੇ ਵਿੱਚ ਵੀ ਵੰਡਾਂ ਪਈਆਂ ਹੋਈਆਂ ਨੇ। ਅੱਜ ਸਿੱਖਾਂ ਦੇ ਵਿੱਚ ਵੀ ਦਵੈਸ਼ ਹੈ, ਈਰਖਾ ਹੈ, ਇੱਕ ਦੂਜੇ ਦੇ ਪ੍ਰਤੀ ਨਫ਼ਰਤ ਹੈ। ਪਰੰਤੂ ਗੁਰੂ ਪਾਤਸ਼ਾਹ ਨੇ ਸਾਨੂੰ ਇੱਕ ਬਣਾਇਆ ਸੀ, ਇੱਕ ਦੇ ਨਾਲ ਹੀ ਜੋੜਿਆ ਸੀ, ਇੱਕ ਹੀ ਸਾਨੂੰ ਕੀਤਾ ਸੀ, ਸਾਰੀਆਂ ਵੰਡਾਂ ਮੁਕਾ ਕੇ ਕੇਵਲ ਤੇ ਕੇਵਲ ਸਾਨੂੰ ਗੁਰਸਿੱਖ ਬਣਾ ਕੇ ਇੱਕ ਸਿੱਖ ਸਾਜਿਆ। ਦਸਵੇਂ ਜਾਮੇ ਵਿੱਚ ਜਾ ਕੇ ਇਹਨੂੰ ਖਾਲਸਾ ਸਾਜ ਦਿੱਤਾ, ਸਭ ਵੰਡਾਂ ਮੁਕਾ ਦਿੱਤੀਆਂ ਸਤਿਗੁਰੂ ਪਾਤਸ਼ਾਹ ਨੇ। ਇਸ ਲਈ ਇਹਨਾਂ ਦੇ ਅੰਦਰੋਂ ਦਵੈਸ਼ ਤੇ ਦੂਜ ਭਾਵ ਖਤਮ ਹੋ ਕੇ ਇਹਨਾਂ ਨੂੰ ਇੱਕ ਦੇ ਨਾਲ ਹੀ ਜੋੜ ਦਿੱਤਾ, ਪਰਮੇਸ਼ਰ ਦੇ ਨਾਲ, ਤੇ ਸਾਰੇ ਹੀ ਇੱਕ ਖਾਲਸਾ ਹੋ ਨਿਬੜੇ, ਗੁਰੂ ਕੇ ਸਿੱਖ ਬਣ ਗਏ। ਦੂਆ ਤੀਆ ਵੀਸਰੈ ਸਨ ਕੱਕਾ ਕਿੱਕੀ। ਦਵੰਦ ਤਿਰਕੁਟੀ ਤੇ ਨੀਵੇਂ ਝੇੜੇ, ਕੱਦ ਕਾਨੂੰ ਕਿੱਥੇ ਕੀ, ਇਹ ਸਾਰੇ ਦਾ ਸਾਰਾ ਕੁਝ ਵਿਸਰ ਜਾਂਦਾ ਇਹਨਾਂ ਨੂੰ। ਇਹ ਕੰਮ ਮੈਂ ਕਿਉਂ ਕਰਨਾ ਹੈ, ਕਾਹਦੇ ਵਾਸਤੇ ਕਰਨਾ ਹੈ। ਇੱਕ ਪਰਮੇਸ਼ਰ ਦੇ ਚਰਨਾਂ ਨਾਲ ਸਾਂਝ ਪਾ ਕੇ ਸਾਧ ਸੰਗਤ ਤੇ ਬਾਕੀ ਸਾਰੇ ਦਾ ਸਾਰਾ ਕੁਝ ਵਿਸਾਰ ਦਿੰਦੇ ਨੇ। ਅਵਰ ਨਾ ਜਾਣਾ ਦੂਆ ਤੀਆ, ਆਪਣੇ ਗੁਰੂ ਦਾ ਦਰ ਛੱਡ ਕੇ ਕੋਈ ਆਖਿਆ ਉੱਥੇ ਮੱਥਾ ਟੇਕ ਲਾ, ਦੂਜੇ ਨੂੰ ਟੇਕ ਲਾ, ਤੀਜੇ ਨੂੰ ਮੱਥਾ ਟੇਕ ਲੈ, ਇੱਥੇ ਨਮਸਕਾਰ ਕਰ ਲਾ, ਇੱਥੇ ਸਿਰ ਚੁਕਾ ਲੈ। ਨਹੀਂ, ਐਸ ਦੇਹਧਾਰੀ ਨੂੰ ਮੱਥਾ ਟੇਕ ਲੈ, ਐ ਮੜੀਆਂ ਮਸਾਣਾ ਕਬਰਾਂ ਦੇ ਉੱਤੇ ਚਾਦਰਾਂ ਚੜਾ ਲਾ, ਇੱਥੇ ਚੌਲਾਂ ਦੀਆਂ ਦੇਗਾਂ ਦੇ ਜਾ ਕੇ, ਐਸ ਕਬਰ ਦੇ ਉੱਤੇ ਦੀਵਾ ਬਾਲ, ਐਸ ਕਬਰ ਦੀ ਪੂਜਾ ਕਰ, ਐਸ ਦੇਵੀ ਦੇਵਤੇ ਨੂੰ ਮੱਥਾ ਟੇਕ, ਐਸ ਦੇਵੀ ਦੇਵਤੇ ਦੇ ਠਾਕਰ ਦੁਆਰੇ ਜਾ ਕੇ ਟੱਲ ਖੜਕਾ। ਕਹਿੰਦੇ ਅਵਰ ਨਾ ਜਾਣਾ ਦੂਆ ਤੀਆ। ਤੋ ਸਾਧ ਸੰਗਤ, ਕਹਿਣ ਦਾ ਭਾਵ ਸਿੱਖ ਦੇ ਅੰਦਰੋਂ ਬਾਕੀ ਸਾਰੇ ਹੀ ਪੂਜਾ ਕਰਨ ਦੇ ਜਿੰਨੇ ਸਾਧਨ ਨੇ, ਕੋਈ ਦੇਵੀਆਂ ਦੇਵਤੇ ਆ ਸੰਸਾਰ ਜਗਤ ਵਿੱਚ ਹੈ, ਉਹ ਕਿਸੇ ਵੀ ਦੂਜੇ ਤੀਜੇ ਨੂੰ ਜਾਣਦਾ ਹੀ ਨਹੀਂ ਹੈ। ਭਾਵ ਉਹਦੀ ਸਾਂਝ ਇੱਕ ਦੇ ਨਾਲ ਬਣ ਗਈ ਹੈ, ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਗਏ ਹਨ। ਜਿਹੜਾ ਕੱਕਾ ਕਿੱਕੀ ਹੈ ਨਾ ਸ਼ਬਦ ਆਇਆ, ਉਹਦੇ ਵਿੱਚ ਭਾਵ ਹੈ ਕਿ ਇਹ ਕੰਮ ਕਦ ਕਰਨਾ ਹੈ, ਕਾਹਨੂੰ ਕਰਨਾ ਹੈ, ਹੁਣ ਮੈਂ ਕਿੱਥੇ ਜਾਣਾ ਹੈ, ਕੀ ਕਰਨਾ ਹੈ, ਇਹੋ ਜਿਹੀਆਂ ਗੱਲਾਂ ਉਹਦੇ ਕੋਲੋਂ ਮੁੱਕ ਚੁੱਕੀਆਂ ਗੁਰੂ ਦੇ ਸਿੱਖ ਕੋਲੋਂ। ਉਹਨੂੰ ਸਿਰਫ ਇਹ ਪਤਾ ਹੈ ਮੈਂ ਆਪਣੇ ਸਤਿਗੁਰੂ ਦੇ ਦਰ ਤੇ ਜਾਣਾ ਤੇ ਗੁਰੂ ਦੇ ਚਰਨਾਂ ਵਿੱਚੋਂ ਜੋ ਮੈਨੂੰ ਗਿਆਨ ਮਿਲਦਾ ਹੈ ਉਹ ਮੈਂ ਪ੍ਰਾਪਤ ਕਰਕੇ ਮਾਲਕ ਪਰਮਾਤਮਾ ਦੀ ਬੰਦਗੀ ਵਿੱਚ ਜੁੜਨਾ ਹੈ। ਐਸਾ ਜੀਵਨ ਉਹਦਾ ਬਣ ਚੁੱਕਿਆ ਜੋ ਗੁਰੂ ਨੇ ਸਿੱਖਿਆ ਦਿੱਤੀ ਹੈ। ਸਭੈ ਸਿੱਖਾਂ ਪਰ ਹਰ ਸੁਖ ਇਕਤ ਸਿੱਖੀ। ਸਿੱਖੀ ਦੀ ਇੱਕ ਸਿੱਖ ਦੇ ਵਿੱਚ ਹੀ ਸਾਰੇ ਦੇ ਸਾਰੇ ਸੁੱਖ ਹੈ, ਤਾਂ ਤੇ ਬਾਕੀ ਸਭ ਪਾਸੇ ਨੂੰ ਦੂਰ ਕਰਕੇ ਸਾਧ ਸੰਗਤ ਗੁਰੂ ਦੀ ਸਿੱਖੀ ਦੇ ਵਿੱਚ ਟਿਕ ਜਾ। ਸਿੱਖਾਂ ਦਾ ਅਰਥ ਹੁੰਦਾ ਲੋਚਨਾ, ਤਰ੍ਹਾਂ ਤਰ੍ਹਾਂ ਦੀਆਂ ਲੋਚਨਾ, ਮੈਂ ਆਹ ਮੰਗ ਲਵਾਂ, ਮੈਂ ਆਹ ਮੰਗ ਲਾਂ, ਮੈਂ ਗੁਰੂ ਕੋਲ ਆਹ ਅਰਦਾਸ ਕਰਾਂ। ਪਰ ਸਿੱਖ ਦੇ ਅੰਦਰ ਕੀ ਹੈ, ਸਭੇ ਸਿੱਖਾਂ ਪਰ ਹਰੇ, ਬਾਕੀ ਸਾਰੀਆਂ ਲੋਚਾ, ਸਿੱਖਾਂ ਦਾ ਮਤਲਬ ਪਰ ਹਰੇ ਪਰੇ ਛੱਡ ਦਿੱਤੀਆਂ, ਸਭ ਲੋਚਾ ਖਤਮ ਹੋ ਗਈਆਂ। ਸੁੱਖ ਇਕਤ ਸਿੱਖੀ, ਇੱਕੋ ਹੀ ਲੋਚਾ ਉਹਦੇ ਅੰਦਰ ਹੈ, ਕਿ ਸਤਿਗੁਰੂ ਮੈਨੂੰ ਆਪਣੀ ਸਿੱਖੀ ਦੀ ਦਾਤ ਬਖਸ਼ੋ, ਸਤਿਗੁਰੂ ਮੈਨੂੰ ਆਪਣੀ ਸਿੱਖੀ ਵਿੱਚ ਲਿਆਓ, ਮੇਰੀ ਝੋਲੀ ਵਿੱਚ ਸਿੱਖੀ ਪਾਓ, ਮੈਨੂੰ ਆਪਣਾ ਬਣਾ ਲਓ। ਸਿੱਖ ਦੇ ਮਨ ਦੇ ਹਿਰਦੇ ਵਿੱਚ ਅੰਤਸ਼ ਕਰਨ ਦੇ ਵਿੱਚ ਇਹ ਹੀ ਤਰਲਾ ਹੈ, ਤਾਂ ਹੀ ਜਿਹੜੇ ਗੁਰਸਿੱਖ ਨੇ ਉਹ ਸੁਖਦਾਈ ਤੇ ਪਰਮ ਪਦ ਦੀ ਪ੍ਰਾਪਤੀ ਕਰ ਲੈਂਦੇ ਹਨ, ਆਪਣੀ ਸੁਰਤ ਨੂੰ ਕੇਵਲ ਤੇ ਕੇਵਲ ਗੁਰੂ ਦੇ ਸ਼ਬਦ ਵਿੱਚ ਜੋੜ ਕੇ, ਨਾਮ ਬਾਣੀ ਨਾਲ ਜੋੜ ਕੇ, ਇਸ ਗੁਰਸਿੱਖੀ ਦੇ ਰਸਤੇ ਉੱਤੇ ਗੁਰੂ ਦੇ ਸਿੱਖ ਚੱਲ ਕੇ ਆਪਣਾ ਜਨਮ ਸਫਲਾ ਬਣਾ ਲੈਂਦੇ ਹਨ। ਵਾਰ ਨੌਵੀਂ ਦੀ ਪੌੜੀ ਤੀਜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰ ਰਹੇ ਹਨ, ਆਓ ਸਰਵਣ ਕਰੀਏ ਕੀ ਫਰਮਾਨ ਕਰਦੇ ਹਨ। ਸਤਨਾਮ ਸ੍ਰੀ ਵਾਹਿਗੁਰੂ ਜੀ, ਗੁਰਮੁਖ ਮਾਰਗ ਆਖੀਐ ਗੁਰਮਤ ਹਿਤਕਾਰੀ, ਹੁਕਮ ਰਜਾਈ ਚੱਲਣਾ ਗੁਰ ਸ਼ਬਦ ਵਿਚਾਰੀ, ਭਾਣਾ ਭਾਵੈ ਖਸਮ ਕਾ ਨਿਹਚੋ ਨਿਰੰਕਾਰੀ, ਇਸ਼ਕ ਮੁਸ਼ਕ ਮਹਿਕਾਰ ਹੈ ਹੋਏ ਪਰ ਉਪਕਾਰੀ, ਸਿਦਕ ਸਬੂਰੀ ਸਾਬ ਤੇ ਮਸਤੀ ਹੁਸ਼ਿਆਰੀ, ਗੁਰਮੁਖ ਆਪ ਗਵਾਇਆ ਜਿਣ ਹਉਮੈ ਮਾਰੀ, ਗੁਰਮੁਖ ਆਪ ਗਵਾਇਆ ਜਿਣ ਹਉਮੈ ਮਾਰੀ। ਕਹਿਣ ਲੱਗੇ ਗੁਰਮੁਖ ਮਾਰਗ ਆਖੀਐ, ਗੁਰਮੁਖਾਂ ਦਾ ਮਾਰਗ, ਗੁਰਸਿੱਖਾਂ ਦਾ ਮਾਰਗ ਕਿਹੋ ਜਿਹਾ ਆਖੀਏ? ਗੁਰਮਤ ਹਿੱਤਕਾਰੀ। ਕਹਿਣ ਲੱਗੇ ਜਿਸ ਵਿੱਚ ਗੁਰੂ ਦੀ ਮਤ ਨਾਲ ਹੀ ਹਿੱਤ ਬਣ ਜਾਏ, ਗੁਰੂ ਦੀ ਮਤ ਦੇ ਨਾਲ ਹੀ ਪਿਆਰ ਹੋ ਜਾਏ। ਗੁਰੂ ਦਾ ਪਿਆਰਾ ਉਹ ਹੈ ਜਿਹੜਾ ਗੁਰੂ ਦੀ ਮਤ ਨਾਲ ਪਿਆਰ ਕਰਦਾ, ਜਿਹੜਾ ਗੁਰੂ ਦੇ ਉਪਦੇਸ਼ ਨਾਲ ਪਿਆਰ ਕਰਦਾ। ਇਹ ਗੁਰਮੁਖ ਜਨ ਤੇ ਗੁਰਸਿੱਖਾਂ ਦਾ ਮਾਰਗ, ਉਹਨਾਂ ਦੇ ਚੱਲਣ ਦਾ ਰਸਤਾ ਹੈ। ਇਹੋ ਜਿਹੇ ਨੂੰ ਹੀ ਗੁਰਮੁਖ ਕਹੀਦਾ ਹੈ ਜਿਸ ਨੂੰ ਗੁਰੂ ਦੀ ਮਤ ਨਾਲ ਪਿਆਰ ਹੋ ਜਾਵੇ ਤੇ ਗੁਰੂ ਦੀ ਮਤ ਨੂੰ ਅਪਣਾ ਲਵੇ। ਫਿਰ ਹੋਰ ਕੀ ਕਰਦਾ ਹੈ ਗੁਰਮੁਖ ਜਨ? ਹੁਕਮ ਰਜਾਈ ਚੱਲਣ ਗੁਰ ਸ਼ਬਦ ਵਿਚਾਰੀ, ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ, ਗੁਰੂ ਦੀ ਮਤ ਅਨੁਸਾਰ ਚੱਲ ਕੇ ਉਹਦੇ ਹੁਕਮ, ਉਹਦੀ ਰਜ਼ਾ ਦੇ ਉੱਤੇ ਹੀ ਤੁਰਦਾ ਹੈ। ਜਿਹੜਾ ਬਚਨ ਗੁਰੂ ਨੇ ਕਹਿ ਦਿੱਤਾ ਸਤ ਬਚਨ ਹੈ। ਸੇਵਕ ਸਿੱਖ ਪੂਜਣ ਸਭ ਆਵੇ ਹੈ, ਸਭ ਗਾਵੇ ਹੈ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੈ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ, ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ, ਫਿਰ ਫਿਰ ਪਛੋਤਾਵੈ। ਇਸ ਲਈ ਕੀ ਹੈ ਜੀਵਨ ਗੁਰਸਿੱਖ ਦਾ? ਗੁਰਮੁਖ ਦਾ ਹੁਕਮ ਰਜਾਈ ਚੱਲਣਾ, ਉਹਦੇ ਹੁਕਮ ਵਿੱਚ, ਮਾਲਕ ਦੀ ਰਜ਼ਾ ਵਿੱਚ ਚੱਲਣਾ, ਗੁਰ ਸ਼ਬਦ ਵਿਚਾਰੀ ਤੇ ਵਿਚਾਰ ਕੇਵਲ ਤੇ ਕੇਵਲ ਗੁਰੂ ਦੇ ਸ਼ਬਦ ਦੀ ਕਰਨੀ। ਭਾਣਾ ਭਾਵੈ ਖਸਮ ਕਾ ਨਿਹਚੋ ਨਿਰੰਕਾਰੀ, ਉਸ ਨੂੰ ਖਸਮ ਦਾ, ਵਾਹਿਗੁਰੂ ਦਾ ਭਾਣਾ ਪਿਆਰਾ ਲੱਗਦਾ ਹੈ, ਤੇ ਨਿਸ਼ਚੇ ਕਰਕੇ, ਐ ਭਰੋਸੇ ਕਰਕੇ ਉਹ ਨਿਰੰਕਾਰ ਦਾ ਬੰਦਾ ਬਣ ਕੇ ਰਹਿੰਦਾ ਹੈ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ, ਤਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਜਿਸ ਦਿਨ ਦਾ ਮੈਂ ਤੇਰਾ ਬੰਦਾ ਹੋ ਗਿਆ ਵਾਹਿਗੁਰੂ, ਤੂੰ ਮੇਰੇ ਕੋਲੋਂ ਕੁਛ ਵੀ ਲੁਕਾ ਕੇ ਨਹੀਂ ਰੱਖਿਆ, ਸਭ ਕੁਛ ਤੂੰ ਮੇਰੀ ਝੋਲੀ ਵਿੱਚ ਪਾ ਦਿੱਤਾ ਹੈ। ਜੋ ਕਿਛ ਠਾਕੁਰ ਕਾ ਸੋ ਸੇਵਕ ਕਾ, ਸੇਵਕ ਠਾਕੁਰ ਹੀ ਸੰਗ ਜਾਹਰ ਜੀ। ਗੁਰੂ ਨਾਨਕ ਦੇਵ ਸਾਹਿਬ ਨੇ ਭਾਈ ਲਹਿਣਾ ਜੀ ਕੋਲੋਂ ਕੁਛ ਲੁਕਾ ਕੇ ਰੱਖਿਆ? ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਵਰਗਿਆਂ ਕੋਲੋਂ ਕੁਛ ਲੁਕਾ ਕੇ ਰੱਖਿਆ? ਪੰਚਮ ਪਾਤਸ਼ਾਹ ਵਰਗੇ ਗੁਰ ਅਰਜੁਨ ਪ੍ਰਤੱਖ ਹਰਦਾਤੇ ਨੇ, ਭਾਈ ਸਾਹਿਬ ਭਾਈ ਗੁਰਦਾਸ ਵਰਗੇ ਮਹਾਨ ਬ੍ਰਹਮ ਗਿਆਨੀ ਗੁਰਸਿੱਖਾਂ ਕੋਲੋਂ ਕੁਛ ਲੁਕਾ ਕੇ ਰੱਖਿਆ? ਬਾਜਾਂ ਵਾਲੇ ਦਾਤੇ ਦਸ਼ਮੇਸ਼ ਪਿਤਾ ਨੇ ਪੰਜਾਂ ਪਿਆਰਿਆਂ ਤੋਂ ਕੁਛ ਲੁਕਾ ਕੇ ਰੱਖਿਆ? ਲੁਕਾਉਣਾ ਤੇ ਇੱਕ ਪਾਸੇ ਰਿਹਾ, ਕਦੇ ਉਹਨਾਂ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਖੰਡੇ ਦੀ ਪੌਲ ਬਖਸ਼ ਕੇ ਆਪਣੇ ਪਿਆਰੇ ਆਖਦਾ, ਕਦੇ ਉਹਨਾਂ ਪੰਜਾਂ ਅੱਗੇ ਗੋਡੇ ਟੇਕ ਕੇ ਬੇਨਤੀ ਕਰਦਾ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਪਿਆਰੇ ਹਿੰਮਤ ਸਿੰਘ ਜੀ, ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਕਰੋ ਕਿਰਪਾ, ਮੈਨੂੰ ਵੀ ਖੰਡੇ ਦੀ ਪੌਲ, ਮੈਨੂੰ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ, ਜਿਵੇਂ ਤੁਸੀਂ ਦਇਆ ਰਾਮ ਤੋਂ ਦਇਆ ਸਿੰਘ, ਧਰਮਦਾਸ ਤੋਂ ਧਰਮ ਸਿੰਘ, ਹਿੰਮਤ ਰਾਏ ਤੋਂ ਹਿੰਮਤ ਸਿੰਘ, ਮੋਹਕਮ ਚੰਦ ਤੋਂ ਮੋਹਕਮ ਸਿੰਘ, ਸਾਹਿਬ ਚੰਦ ਤੋਂ ਸਾਹਿਬ ਸਿੰਘ ਬਣੇ ਹੋ, ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ, ਕਿਉਂਕਿ ਮੈਂ ਤੁਹਾਡਾ ਹੋ ਗਿਆ, ਤੁਸੀਂ ਮੇਰੇ ਹੋ ਗਏ। ਜੋ ਕਿਛ ਠਾਕੁਰ ਕਾ सो सेवक का। सेवक ठाकुर ही संग जाहर जीव कुछ भी नहीं लुका के रखता। पर किन्ना कोलों जिन्हां उहदा भाणा चंगा लगे, जिसनों उस मालक का हुक्म चंगा लगे, निश्चय करके जेड़े उस निरंकार दे अपने बंदे बन जाण, उहदे हो जाण, असीं तेरे हाँ, कुछ नहीं लुकाउंदा। लुकाउणा तो एक पासे रहा, बख्शिशां करनियां तो एक पासे रहियां। उहदे चमकौर दी गढ़ी विच पंज सिंघ गुरु दा रूप हो के कहिंदे ने, कलगीधर पातशाह तुहानूं पंज प्यारे गुरु दे रूप विच इह हुक्म करदे ने कि चमकौर दी गढ़ी छड के चले जाओ। मन्निया ना हुक्म, निकले ना चमकौर दी गली चों, फिर ताड़ी मार के जकारे छड के। साध संगत, आग्या दा पालन करन वाला सिखां दी आग्या, पंथ दी आग्या दा पालन कर रहा है। कैसे जीवन वाले हो गुरसिख। कलगियां वाले दाते ने आख्या सी, तुसीं सिर दे के सिखी लई है, पहला सिर भेटा कीते, सिर कटवाए, फिर तुहाड़ी झोली च खंडे बाटे दा अमृत दी दात पाई है, ये तुहाड़ा मेरा प्यार आ, ये तुसीं अपने प्यार विच सीस भेटा कीते, हुण मेरा प्यार वेखना। दस दिता उस गुरु ने कि मैं अपने सिखां नाल, अपने पंथ नाल, अपने प्यारियां नाल कितना प्यार करदा। कई युग ते लखां साल असी कलगीधर पातशाह दा करजा नहीं उतार सकते। जितनियां वड्डियां बख्शिशां ते रहमतां उन्हें साडे उत्ते कीतियां हन। दास बेनती कर रहा, जो किश ठाकुर का सो सेवक का, सेवक ठाकुर ही संग जाहर जीओ। जो कुछ मालक दा वो सेवक दा हो गया। वो सेवक, वो प्यारे जेड़े उहदे नाल प्रीत पा लेंदे ने। भाणा भावे खसम का, निहचो निरंकारी, निश्चय करके जेड़े निरंकार दे हो गए, जिन्हां नूं अपने मालक खसम दा भाणा, उहदा हर हुक्म चंगा लगदा है, प्यारा लगदा है, वह मालक फिर उहनां दा हो जांदा। तद सब कुछ मैनूं सौंपिया जां तेरा बंदा, फिर तोट आउण दिंदा किसे चीज़ दी? लखमी तोट ना आवे, खाए खर्चे रहंदा। इह तां आदिक बेअंत वडियाईआं अपने प्यारियां दी झोली विच पाउंदा है। यह है उन्हां गुरमुख जनां दा जीवन। इश्क मुश्क महकार है, होए पर उपकारी। कहण लगे उन्हां दे अंदर, गुरसिखां दे अंदर, गुरमुख जनां दे अंदर प्यार दी कस्तूरी है, प्रेम दी कस्तूरी, प्रीत दी कस्तूरी, जिहदी खुशबो। साध संगत, उन्हां गुरसिखां दे कोलों, गुरमुख जनां कोलों आउंदी है। इश्क मुश्क महकार है, महकार दा अर्थ हुंदा मैं कौन, इश्क दा अर्थ है प्यार, इश्क दा अर्थ है प्रेम। कहिंदे ऐसे गुरमुख जनां कोलों जिहड़े गुरु दे हो गए, उन्हां कोलों प्रभु इश्क दी, इश्क मुहब्बत नानका लेखा करते पास, उन्हां कोलों उहदे प्यार इश्क दी ही महकार ते खुशबो आउंदी है, उन्हां कोल प्रेम प्रीत दी ही कस्तूरी है, जिहड़ी महकदी है, गुजी नहीं रहिंदी। वह जड़े ऐसे गुरमुख जाने हन, फिर वह परोपकारी होकर संसार विच जिंदगी जींदे हन, दूसरियां दा भी भला करदे हन। सिदक सबूरी साबते मस्ती हुशियारी, उन्हां दे अंदर सिदक है, भरोसा है मालक दे उत्ते, भरोसा है, तेरे भरोसे प्यारे मैं लाड लड़ाया, जो मांगो सोई सोई पावो, अपने खसम भरोसा। उन्हां दे अंदर सिदक है, भरोसा है, सबूरी संतोख है उन्हां दे अंदर, मस्ती है उन्हां दे अंदर, सावधानता है उन्हां दे अंदर, आनंद है उन्हां दे अंदर, मस्ती है उन्हां दी, सिखी दी मस्ती है, झूमदे ने ओ नाम सिमरन विच जुड़ के, वाहिगुरु वाहिगुरु वाहिगुरु। साध संगत, ऐसे नाम सिमरन विच जुड़ के मस्ती हुशियारी दा मतलब ऐ आनंदित हो जांदे ने। सावधानता है उन्हां दे अंदर, टिकाऊ है, खुशियां हन उन्हां दे अंदर। इसलिए साध संगत, जिहड़े ऐसे प्रभु परमात्मा दे प्यारे आ, वो सही अर्थां विच गुरु के गुरसिख्या। फिर जीवन की है उन्हां दा, गुरमुख आप गवाया जिन होमै मारी। उन्हां गुरमुख जना ने आपा भाव गवा दिता है, अपने अंदरों होमे हंकार उन्हां ने मुका लिया। गुरमुख आप गवाया जिन होमै मारी, उन्होंने होमे नूं जित लिया है, जित के होमे उन्होंने मार दिती है। यह गुरमुखां दे लक्षण हैं, यह गुरमुख जनां दा जीवन है, गुरसिख जनां दा। साध संगत, यह जीवन है जिहड़े अपने जीवन नूं भाव सागर तो पार करके गुरु दे विच, परमात्मा दे विच अभेद हो जांदे हन। है यह मार्ग कठिन, खन्ने हो तिखी वालों निकी एत मार्ग जान गुरप्रसादी जिनी आप तजया। गुरप्रसादी जिनी आप तजया। भाई गुरदास जी की कह रहे, गुरमुख आप गवाया जिन हो मैं मारी। गुरप्रसादी जिनी आप तजया, हर वासना सुमाणी कह नानक चाल भगतां जुग हो जुग निराली। है जुगां जुगां तक यह गुरमुख जना की निराली चाल दुनिया नालों अलग ते विलखण चाल है। इसलिए उस चाल ते चलिए जो गुरु ने रस्ता दसिया है। अरदास करया करो, बेनती करया करो गुरु के चरणा च। हम अंधले अंध बिखा बिखराते, क्यों चाल है गुर चाली। सतगुर दया करे सुखदाता, हम लावे है आपन पाली। असी अन्ने हाँ, असी अंधले हाँ, विशियां वकारां विच गलतान हाँ दाता, किवें तेरी दसी चाल दे उत्ते चल सकते हैं। क्यों चाल लै है गुर चाली, दया कर सतगुरा साडे। सतगुर दया करे सुखदाता, सुख देण वालिया दातिया साडे ते दया कर। सानू अपने पल्ले नाल लाला, लड़ लाला सानू। हम लावे आपन पाली, गुरसिख मीत चलो गुर चाली। गुरसिख मित्रो, जिहड़ी चाल गुरु ने दसी है उस चाल दे उत्ते चलो, जिहड़ा मार्ग गुरु ने दसिया उस मार्ग दे उत्ते चलो। गुरसिख मीत चलो गुर चाली, जो गुर कह सोई पल मान हो हर हर कथा निराली। जो गुरु आखदा है उन्हूं सत करके मान लो, उहदी सिफत सलाह दी कथा जिहड़ी निराली कथा है उहदे ते चलो, ते उस दी सिफत सलाह दी कथा करो। गुर प्रसादी जिनी आप तजिया, हर वासना समाणी कह नानक चाल भगता जुगो जुग निराली। जो गुर कह सोई पल मानो हर हर कथा निराली। जब लग खालसा रहे न्यारा, तब लग तेज दियो मैं सारा। जब ए गहे विपरन की रीत, तो मैं न करूं इनकी प्रतीत। इसलिए उस न्यारेपन नु कायम रखिए, जेड़ी सिखी जेड़ी सरदारी सानू सतगुरु पातशाह ने सरबंस लटा के दिती, ते साडा न्यारापन सतगुरु पातशाह जी ने कायम किया। अज उस न्यारेपन नू बाणी बाणी दे धारनी होके कलगी धर दे पुत तियां बन के कायम रखिए। सही अर्थां च फिर गुरु की सिखी कमा के, होमे आदक मार के, आपा गवा के, ते गुरु दे होके संसार भव सागर तों मुक्त हो जाइए।